ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਗੁਰਮੁਖ ਪਿਆਰੇ ਮਹਾਂਪੁਰਖ ਬਾਹੂ ਜੀ ਹੁਣੇ ਆਪਣੇ ਅਨੁਭਵੀ ਪ੍ਰਕਾਸ਼ ਦੇ ਵਿੱਚੋਂ ਇਹ ਲਿਖੀਆਂ ਹਨ, ਜੋ ਆਪ ਜੀ ਦੇ ਸਨਮੁੱਖ ਗੁਰਬਾਣੀ ਵਿਚਾਰ ਦੇ ਸਮੇਂ ਦੇ ਤਹਿਤ ਪੇਸ਼ ਕੀਤੀਆਂ ਜਾਂਦੀਆਂ ਹਨ। ਸੰਗਤ ਦੇ ਵਿਸ਼ੇ ਦੇ ਉੱਤੇ ਆਓ ਧਿਆਨ ਸਹਿਤ ਇੱਕ ਲੇਖ ਸਰਵਣ ਕਰਦੇ ਹਾਂ। ਪਰਮਾਰਥਕ ਜੀਵਨ ਦਾ ਆਰੰਭ ਹੀ ਸੰਗਤ ਤੋਂ ਹੁੰਦਾ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਕਾਲ ਪੁਰਖ ਨੇ ਇਹ ਕਾਇਨਾਤ ਜਾਂ ਵੱਡ ਖੇਲ ਤਮਾਸ਼ੇ ਦੀ ਆਪਣੇ ਕਵਾਓ ਅਥਵਾ ਹੁਕਮ ਦੁਆਰਾ ਰਚਨਾ ਕੀਤੀ, ਜਿਸ ਨੂੰ ਉਹ ਆਪ ਹੀ ਦੇਖ ਕੇ ਚਾਉ ਵਿੱਚ ਪ੍ਰਸੰਨ ਹੋ ਰਿਹਾ ਹੈ। ਅਕਾਲ ਪੁਰਖ ਨੇ ਇਹ ਕਾਇਨਾਤ ਜਾਂ ਵੱਡ ਖੇਲ ਤਮਾਸ਼ੇ ਦੀ ਆਪਣੇ ਕਵਾਓ ਅਥਵਾ ਹੁਕਮ ਦੁਆਰਾ ਰਚਨਾ ਕੀਤੀ, ਜਿਸ ਨੂੰ ਆਪ ਹੀ ਉਹ ਦੇਖ ਕੇ ਚਾਉ ਵਿੱਚ ਪ੍ਰਸੰਨ ਹੋ ਰਿਹਾ ਹੈ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਖਸੈ ਵੇ ਪ੍ਰਵਾਹ। ਆਪੇ ਵੇਖ ਵਿਖਸਦਾ ਪਿਆਰਾ, ਕਰ ਚੋਜ ਵੇਖੇ ਪ੍ਰਭ ਆਪੇ। ਜਿਹਨੋ ਪਾਈ ਰੰਗ ਰਵਾਈ, ਬੈਠਾ ਵੇਖਿਆ ਵੱਖ ਅਕੇਲਾ। ਬੱਚੇ ਗੁੱਡੀਆਂ ਪਟੋਲੇ ਆਦਿ ਬਣਾ ਕੇ ਚਾਅ ਨਾਲ ਖੇਡਦੇ ਅਤੇ ਪ੍ਰਸੰਨ ਹੁੰਦੇ ਹਨ, ਫਿਰ ਆਪ ਹੀ ਤੋੜ ਦਿੰਦੇ ਹਨ। ਇਹ ਬੱਚਿਆਂ ਦੀ ਖੇਲ ਇਲਾਹੀ ਵੜ ਖੇਲ ਤਮਾਸ਼ਾ ਦੀ ਰਚਨਾਵਲੀ ਦਾ ਹੀ ਸੰਕੇਤ ਹੈ। ਢਾਹੇ ਢਾਹ ਉਸਾਰੇ ਆਪੇ, ਹੁਕਮ ਸਵਾਰਨ ਹਾਰੋ। ਭੰਨਣ ਘੜਨ ਸਮਰੱਥ ਹੈ, ਉਪਤ ਸਪਰ ਲੈ। ਫਰਕ ਸਿਰਫ ਇਹ ਹੈ ਕਿ ਬੱਚਿਆਂ ਦੇ ਬਣਾਏ ਹੋਏ ਗੁੱਡੀਆਂ ਪਟੋਲੇ ਤਾਂ ਨਿਰਜੀਵ ਹਨ, ਪਰ ਅਕਾਲ ਪੁਰਖ ਨੇ ਆਪਣੇ ਰਚੇ ਹੋਏ ਜੀਵਾਂ ਵਿੱਚ ਆਪਣੀ ਜੋਤ ਪ੍ਰਵੇਸ਼ ਕਰਕੇ ਉਹਨਾਂ ਨੂੰ ਆਪਣੀ ਜੀਵਨ ਰੋਂ, ਲਾਈਫ ਕਰੰਟ ਜਾਂ ਨਾਮ ਦੇ ਸੂਤ ਵਿੱਚ ਪਰੋ ਦਿੱਤਾ। ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਆਪਨ ਸੂਤ ਸਭ ਜਗਤ ਪਰੋਏ। ਇਸ ਜੀਵਨ ਰੋਂ ਜਾਂ ਨਾਮ ਦੀ ਪ੍ਰੀਤ ਦੋਰੀ ਵਿੱਚ ਸਾਰੇ ਜੀਵ ਪਰੋਤੇ ਹੋਏ ਹਨ, ਅਤੇ ਇਸੇ ਪ੍ਰੀਤ ਦੋਰੀ ਰਾਹੀਂ ਹੀ ਸਾਰਿਆਂ ਜੀਵਾਂ ਦਾ ਇੱਕ ਦੂਜੇ ਨਾਲ ਅਤੇ ਅਕਾਲ ਪੁਰਖ ਦੇ ਨਾਲ ਸੰਬੰਧ, ਮੇਲ ਜੋਲ, ਸੰਗਤ ਬਣੀ ਹੋਈ ਹੈ। ਇਸੇ ਨਾਮ ਡੋਰੀ ਜਾਂ ਆਤਮਕ ਸੂਤ ਦੁਆਰਾ ਹੀ ਜੀਵਾਂ ਦੀ ਆਪਸ ਵਿੱਚ ਅਤੇ ਆਪਣੇ ਘਰ ਅਤੇ ਅਕਾਲ ਪੁਰਖ ਵਿਚਕਾਰ ਪਿਆਰ ਦੀ ਖਿੱਚ, ਪ੍ਰੀਤ ਦੀ ਡੋਰੀ, ਪ੍ਰੀਤ ਦੀ ਤਾਂਘ ਦੁਆਰਾ ਆਤਮਕ ਸਾਂਝ, ਵਣਜ ਵਪਾਰ, ਲੇਵਾ ਦੇਵੀ, ਲਾਹਾ ਬਣਿਆ ਹੋਇਆ ਹੈ। ਇਲਾਹੀ ਜੀਵਨ ਰੋਂ ਜਾਂ ਨਾਮ ਦੇ ਨਾਲ ਜੀਵ ਦਾ ਆਤਮਕ ਸੰਬੰਧ, ਮੇਲ ਜੋਲ, ਸਾਂਝ, ਸੰਗਤ, ਲੇਵਾ ਦੇਵੀ, ਜੀਵ ਦੀ ਚੇਤਨਤਾ, ਜੀਵ ਦੇ ਧਿਆਨ, ਯਾਦ, ਸਿਮਰਨ, ਵਿਸ਼ਵਾਸ, ਸ਼ਰਧਾ ਭਾਵਨੀ, ਪ੍ਰੇਮ ਸਿਪਨਾ ਰਾਹੀਂ ਉਪੀਦੀ ਹੈ, ਪਲਦੀ, ਮੌਲਦੀ ਅਤੇ ਦ੍ਰਿੜ ਹੁੰਦੀ ਹੈ। ਦੂਜੇ ਲਫਜ਼ਾਂ ਵਿੱਚ ਅਕਾਲ ਪੁਰਖ ਅਤੇ ਨਾਮ ਦੀ ਹੋਣ ਦੀ ਬਾਬਤ ਸਾਡੇ ਮਨ ਵਿੱਚ ਅਹਿਸਾਸ, ਵਿਸ਼ਵਾਸ, ਸ਼ਰਧਾ ਭਾਵਨੀ, ਪ੍ਰੇਮ ਸਿਪਨਾ, ਜਾਗਰਤੀ ਸਾਡੀ ਚੇਤਨਤਾ ਜਾਂ ਧਿਆਨ ਦੁਆਰਾ ਹੀ ਹੋ ਸਕਦੀ ਹੈ। 84 ਲੱਖ ਜੂਨਾਂ ਵਿੱਚ ਵੀ ਜੀਵਨ ਰੋਂ ਜਾਂ ਨਾਮ ਰਵ ਰਿਹਾ ਭਰਪੂਰ ਹੈ, ਪਰ ਉਹਨਾਂ ਦੀ ਚੇਤਨਤਾ ਜਾਂ ਅਹਿਸਾਸ ਕਰਨ ਦੀ ਸ਼ਕਤੀ ਅਤਿ ਨੀਵੀਂ ਹੋਣ ਕਰਕੇ ਉਹਨਾਂ ਨੂੰ ਅੰਤਰਾਤਮੇ ਰਵ ਰਹੀ ਜੀਵਨ ਰੋਂ, ਸ਼ਬਦ ਅਥਵਾ ਨਾਮ ਦਾ ਅਹਿਸਾਸ ਜਾਂ ਗਿਆਨ ਨਹੀਂ ਹੁੰਦਾ। 84 ਲੱਖ ਜੂਨਾਂ ਦੇ ਮੁਕਾਬਲੇ 'ਤੇ ਇਨਸਾਨ ਦੀ ਚੇਤਨਤਾ ਅਥਵਾ ਅਹਿਸਾਸ ਸ਼ਕਤੀ ਅਤਿ ਸੂਖਮ ਅਤੇ ਤੀਖਣ ਹੈ, ਜਿਸ ਕਰਕੇ ਇਨਸਾਨ ਦੀ ਚੇਤਨਤਾ ਦੀ ਚੇਤਨਤਾ ਹੀ ਕੋਮਲ ਦੈਵੀ ਭਾਵਨਾਵਾਂ ਨੂੰ ਮਹਿਸੂਸ ਕਰ ਸਕਦੀ ਹੈ ਅਤੇ ਇਹਨਾਂ ਦਾ ਆਤਮਕ ਰਸ ਅਤੇ ਪ੍ਰੇਮ ਸਿਪਨਾ ਮਾਣ ਸਕਦੀ ਹੈ। ਜਦੋਂ ਸਾਡੇ ਅੰਦਰ ਅਹਿਸਾਸ ਸ਼ਕਤੀ ਜਾਂ ਚੇਤਨਤਾ ਠੁੱਲੀ ਅਤੇ ਨੀਵੀਂ ਹੋਵੇ ਤਾਂ ਅਸੀਂ ਪਸ਼ੂਆਂ ਸਮਾਨ ਹੋ ਜਾਂਦੇ ਹਾਂ ਅਤੇ ਪਸ਼ੂਆਂ ਵਾਂਗਰ ਆਪਣੇ ਅੰਤਿਸ਼ ਕਰਨ ਅਤੇ ਨੀਵੇਂ ਖਿਆਲਾਂ ਦੇ ਪ੍ਰਾਇਣ ਹੋ ਕੇ ਅਚੇਤ ਹੀ ਨੀਵੇਂ ਕਰਮ ਕਰਦੇ ਰਹਿੰਦੇ ਹਾਂ। ਜੋ ਨਾ ਸੁਣੇ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋਨ 'ਤੇ ਮੰਦਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਮਨਮੁੱਖ ਅੰਦਲੇ ਗੁਰਮਤ ਨਾ ਭਾਈ, ਪਸ਼ੂ ਭਏ ਅਭਿਮਾਨ ਨਾ ਜਾਏ। ਕਈ ਵਾਰੀ ਆਪਣੀਆਂ ਨੀਵੀਆਂ ਵਾਸ਼ਨਾਵਾਂ ਦੇ ਅਸਰ ਹੇਠ ਅਸੀਂ ਪਸ਼ੂਆਂ ਤੋਂ ਵੀ ਨੀਵੇਂ ਕਰਮ ਕਰਦੇ ਅਤੇ ਨਤੀਜੇ ਭੁਗਤਦੇ ਹਾਂ। ਜਿਉਂ ਕੁੱਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤਨਾ ਜਾਣਾ ਹੀ ਪੱਖ ਅਪੱਖ ਸਭ ਖਾਏ। ਤ੍ਰਿਗ ਖਾਣਾ ਤ੍ਰਿਗ ਪਹਿਨਣਾ ਜਿਨ੍ਹਾਂ ਦੂਜੇ ਭਾਏ ਪਿਆਰ, ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰ ਜੰਮੇ ਹੋਏ ਖੁਆਰ। ਇਸ ਤਰ੍ਹਾਂ ਸਾਡੇ ਮਨ ਵਿੱਚ ਅਕਾਲ ਪੁਰਖ ਦੀ ਭੁੱਲ ਵਾਪਰ ਜਾਂਦੀ ਹੈ ਅਤੇ ਸਾਡੀ ਚੇਤਨਤਾ ਵਿੱਚੋਂ ਨਾਮ ਦੀ ਜੀਵਨ ਰਹਾਉਣ ਦਾ ਅਹਿਸਾਸ ਜਾਂ ਵਿਸ਼ਵਾਸ ਉੱਡ ਜਾਂਦਾ ਹੈ ਜਾਂ ਉੱਪਰਾ ਜਾ ਰਹਿ ਜਾਂਦਾ ਹੈ, ਜਿਸ ਕਾਰਨ ਜੀਵ ਦਾ ਆਤਮਕ ਮੰਡਲ ਨਾਲ ਚੇਤਨ ਸੰਬੰਧ ਟੁੱਟ ਜਾਂਦਾ ਹੈ ਅਤੇ ਨਾਮ ਦੀ ਜੀਵਨ ਰਹਾਉਣ ਨਾਲ ਸਾਡੀ ਸਾਂਝ ਸੰਗਤ ਲੇਵਾ ਦੇਵੀ ਨਹੀਂ ਹੋ ਸਕਦੀ ਅਤੇ ਅਸੀਂ ਆਪਣੇ ਇਲਾਹੀ ਵਿਰਸੇ ਤੋਂ ਵਾਂਝੇ ਹੋ ਜਾਂਦੇ ਹਾਂ। ਇਲਾਹੀ ਮੰਡਲ ਦੀ ਪ੍ਰੀਤ ਡੋਰੀ ਵਿੱਚੋਂ ਨਿਕਲ ਕੇ ਜੀਵ ਆਤਮਕ ਮਾਲਾ ਦੇ ਬਾਕੀ ਮਣਕਿਆਂ ਜਾਂ ਗੁਰਮੁਖ ਪਿਆਰਿਆਂ ਦੀ ਚੇਤਨਤਾ ਨਾਲੋਂ ਵੀ ਵਿਛੜ ਜਾਂਦਾ ਹੈ ਅਤੇ ਉਹਨਾਂ ਦੀ ਦੈਵੀ ਦਾਮਨਿਕ ਸ਼ਖਸੀਅਤ ਦੇ ਨਾਲ ਅੰਤਰਾਤਮੇ ਮੇਲਜੋਲ ਸਾਂਝ ਸੰਗਤ ਵਣਜ ਵਪਾਰ ਜਾਂ ਲੇਵਾ ਦੇਵੀ ਨਹੀਂ ਹੋ ਸਕਦੀ। ਇਸ ਤਰ੍ਹਾਂ ਭੁੱਲ ਦੁਆਰਾ ਆਤਮਕ ਸੋਮੇ ਅਕਾਲ ਪੁਰਖ ਜਾਂ ਨਾਮ ਅਤੇ ਸੰਗਤ ਨਾਲੋਂ ਟੁੱਟ ਕੇ ਮਾਇਕੀ ਮੰਡਲ ਵਿੱਚ ਆਪਣੇ ਆਪ ਨੂੰ ਅਡਰੀ ਹਸਤੀ ਉਹ ਸਮਝਦਾ ਹੈ, ਜਿਸ ਕਾਰਨ ਉਸ ਨੂੰ ਇਕੱਲਾਪਣ ਮਹਿਸੂਸ ਹੁੰਦਾ ਹੈ। ਸਾਧ ਜਨਾਂ ਅਤੇ ਬਾਹਰੀ ਸੇ ਰਹਿਣ ਅਕੇਲੜੀਆ, ਤਨ ਇੱਕ ਲੜੀ ਜੀਉ ਬਿਨਾਂ ਪਿਆਰੇ, ਨਾਨਕ ਗੁਰੂ ਨਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਵਾੜ ਜਿਉਂ ਸੁਨੇ ਅੰਦਰ ਖੇਤ। ਆਪ ਕਮਾਣੇ ਵਿਛੜੀ ਦੋਸ ਨ ਕਾਹੂ ਦੇਣ, ਵਿਧਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਉਦਾਹਰਣ ਦੇ ਤੌਰ 'ਤੇ ਜਦ ਤਾਂ ਹੀ ਕੋਈ ਮਣਕਾ ਮਾਲਾ ਵਿੱਚ ਪਰੋਤਾ ਹੋਇਆ ਹੈ ਤਦ ਤਾਂ ਹੀ ਉਹ ਮਾਲਾ ਦੇ ਮਣਕਿਆਂ ਦੇ ਪਰਿਵਾਰ ਦਾ ਮੈਂਬਰ ਹੈ ਅਤੇ ਸਮੁੱਚੀ ਮਾਲਾ ਦੀ ਸੋਹਣਪ ਇਸ ਦੀ ਵਡਿਆਈ ਅਤੇ ਕਦਰ ਕੀਮਤ ਵਿੱਚ ਹਰ ਇੱਕ ਮਣਕੇ ਦਾ ਹਿੱਸਾ ਜਾਂ ਵਿਰਸਾ ਹੁੰਦਾ ਹੈ। ਪਰ ਮਾਲਾ ਤੋਂ ਨਿਕਲ ਕੇ ਇਕੱਲੇ ਮਣਕੇ ਦੀ ਕੋਈ ਵਡਿਆਈ ਜਾਂ ਕਦਰ ਕੀਮਤ ਨਹੀਂ ਰਹਿੰਦੀ, ਬਲਕਿ ਉਹ ਮਣਕਾ ਆਪੋ ਸਹੇੜੀ ਹੋਈ ਇਕੱਲ ਵਿੱਚ ਝੁਰਦਾ ਹੈ ਅਤੇ ਖੁਆਰ ਹੁੰਦਾ ਹੈ। ਇਸੇ ਤਰ੍ਹਾਂ ਜਦ ਜੀਵ ਨਾਮ ਦੀ ਪ੍ਰੀਤ ਡੋਰੀ ਵਿੱਚ ਪਰੋਤਾ ਹੋਇਆ ਹੁੰਦਾ ਹੈ ਤਾਂ ਉਹ ਆਤਮਕ ਮੰਡਲ ਦੇ ਸਾਰੇ ਗੁਣਾਂ ਅਤੇ ਵਡਿਆਈਆਂ ਦਾ ਸਾਂਝੀਵਾਲ ਹੁੰਦਾ ਹੈ ਅਤੇ ਨਾਮ ਵਿੱਚ ਪਰੋਤੇ ਹੋਏ ਸਤਸੰਗੀਆਂ ਸੰਤ ਮੰਡਲੀ ਜਾਂ ਨਾਨਕ ਪਰਿਵਾਰ ਦਾ ਮੈਂਬਰ ਹੁੰਦਾ ਹੈ ਅਤੇ ਦੈਵੀ ਸੰਗਤ ਦੁਆਰਾ ਆਤਮਕ ਲੇਵਾ ਦੇਵੀ ਕਰਦਾ ਅਤੇ ਲਾਹਾ ਲੈਂਦਾ ਹੈ। ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹੇਲੜੀਆਂ, ਸੁਖ ਵੈਸੋ ਸੰਤ ਸੱਜਣ ਪਰਿਵਾਰ, ਹਰ ਧਨ ਖੱਟਿਓ ਜਾਂ ਕਾ ਨਾ ਹੀ ਸ਼ੁਮਾਰ। ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਵਹਾਰਾ, ਸੰਤਨ ਸਿਉਂ ਹਮ ਲਾਹ ਖਾਟਿਆ, ਹਰ ਭਗਤ ਭਰੇ ਭੰਡਾਰਾ। ਖਤਰਨਾਕ ਮੁਜਰਮਾਂ ਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਦੀ ਇਕੱਲ ਅਤ ਦੁਖਦਾਈ ਅਤੇ ਅਸਹਿ ਹੁੰਦੀ ਹੈ। ਇਸੇ ਤਰ੍ਹਾਂ ਜਦ ਜੀਵ ਨਾਮ ਨਾਲੋਂ ਟੁੱਟ ਕੇ ਮਾਇਕੀ ਮੰਡਲ ਵਿੱਚ ਪ੍ਰਵਿਰਤ ਹੁੰਦਾ ਹੈ ਤਾਂ ਉਸਨੂੰ ਹੋਮੇ ਦੇ ਦੀਰਘ ਰੋਗ ਜਾਂ ਦੂਜੇ ਭਾਵ ਦਾ ਭਰਮ ਚਿੰਬੜ ਜਾਂਦਾ ਹੈ ਅਤੇ ਉਹ ਆਪਣੇ ਆਪ ਮੈਂ ਮੇਰੀ ਦੀ ਕਾਲ ਕੋਠੜੀ ਵਿੱਚ ਕੈਦ ਹੋ ਜਾਂਦਾ ਹੈ ਅਤੇ ਸਾਰੀ ਉਮਰ ਚਿੰਤਾ ਫਿਕਰ ਡਰ ਭੈ ਦੇ ਅਗਨ ਸੋਗ ਸਾਗਰ ਵਿੱਚ ਸੜਦਾ ਬਲਦਾ ਰਹਿੰਦਾ ਹੈ। ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਭੈਣ, ਜਿਸ ਨੂੰ ਕਰਤਾ ਵਿਸਰੈ ਤਿਸੇ ਵਿਛੋੜਾ ਸੋਗ ਜੀਓ। ਮੋਹ ਮਾਇਆ ਵਿੱਚ ਗਲਤਾਨ ਹੋਏ ਜੀਵ ਨੂੰ ਉੱਚੀ ਸੁੱਚੀ ਦੈਵੀ ਸੰਗਤ ਨਹੀਂ ਪਾਉਂਦੀ। ਜੇ ਦੇਖਾ ਦੇਖੀ ਜਾਂ ਰਿਵਾਜਨ ਸੰਗਤ ਵਿੱਚ ਜਾਂਦਾ ਵੀ ਹੈ ਤਾਂ ਸ਼ਰਧਾ ਭਾਵਨੀ ਨਾ ਹੋਣ ਕਰਕੇ ਉਹ ਸੰਗਤ ਵਿੱਚੋਂ ਲਾਹਾ ਨਹੀਂ ਲੈ ਸਕਦਾ। ਜਿਨਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ। ਉਹ ਵਲ ਛਲ ਘਰ ਚੱਤ ਕੱਢ ਦੇ ਫਿਰ ਜਾਏ ਬਹੇ ਕੁੜਿਆਰਾਂ ਪਾਸ, ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ। ਕੁੜਿਆਰ ਕੁੜਿਆਰੀ ਜਾਏ ਰਲੇ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸੱਚਾ ਸ਼ਾਹ ਸੱਚੇ ਵਣਜਾਰੇ ਉੱਥੇ ਕੂੜੇ ਨਾ ਟਿਕਣ, ਉਹਨਾਂ ਸੱਚ ਨਾ ਭਾਵੇ ਦੁੱਖ ਹੀ ਮਾਂ ਪਚਨ। ਕਬੀਰ ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ ਜੈ ਬਿਗੰਧ ਤਹ ਜਾਏ। ਜਦ ਅਕਾਲ ਪੁਰਖ ਦੀ ਯਾਦ ਜੀਵ ਦੀ ਚੇਤਨਤਾ ਵਿੱਚੋਂ ਨਿਕਲ ਜਾਵੇ ਜਾਂ ਢਿੱਲੀ ਪੈ ਜਾਵੇ ਜਾਂ ਵਿਸ਼ਵਾਸ ਘੱਟ ਜਾਵੇ ਤਾਂ ਹਉਮੈ ਦੀ ਮੈਂ ਮੇਰੀ ਜਾਂ ਦੂਜੇ ਭਾਉ ਦਾ ਵਰਤਾਰਾ ਹੋ ਜਾਂਦਾ ਹੈ। ਇਸ ਦੂਜੇ ਭਾਉ ਜਾਂ ਹੌਂਤਾਰੀ ਚੇਤਨਤਾ ਦੁਆਰਾ ਮੈਂ ਮੇਰੀ ਖੁਦਗਰਜ਼ੀ, ਈਰਖਾ ਦੁਆਤ, ਵੈਰ ਵਿਰੋਧ, ਕਾਮ ਕ੍ਰੋਧ, ਲੋਭ ਮੋਹ, ਹੰਕਾਰ ਆਦਿ ਸਾਰੀਆਂ ਮਾਇਕੀ ਵਾਸ਼ਨਾਵਾਂ ਸਹਿਜੇ ਹੀ ਜੀਵ ਨੂੰ ਆ ਚਿੰਬੜਦੀਆਂ ਹਨ, ਜਿਨ੍ਹਾਂ ਦੇ ਅਭਿਆਸ ਨਾਲ ਸਾਡੇ ਮਨ ਉੱਤੇ ਭਰਮ ਕੀ ਇਕਾਈ ਅਥਵਾ ਮਾਇਕੀ ਮੈਲ ਚੜ੍ਹਦੀ ਜਾਂਦੀ ਹੈ ਅਤੇ ਅਸੀਂ ਆਤਮਿਕ ਮੰਡਲ ਤੋਂ ਹੋਰ ਵੀ ਦੁਰੇਡੇ ਜਾਂ ਅਸ਼ਰਧਕ ਹੁੰਦੇ ਜਾਂਦੇ ਹਾਂ। ਹਰ ਇੱਕ ਜੀਵ ਦੇ ਮਾਇਕੀ ਖਿਆਲ, ਉਹਦੀ ਸਮਝ, ਨਿਸ਼ਚੇ ਅੱਡ ਅੱਡ ਹੋਣ ਕਰਕੇ ਸਾਡੇ ਜੀਵਨ ਦੇ ਤਜਰਬੇ ਵੀ ਵਿਲੱਖਣ ਹੁੰਦੇ ਹਨ ਅਤੇ ਸਾਡੇ ਅੰਤਸ਼ਕਰਨ ਦੀ ਰੰਗਤ ਵੀ ਭਿੰਨ ਭਿੰਨ ਹੁੰਦੀ ਹੈ। ਇਸ ਕਾਰਨ ਹੌਂਧਾਰੀ ਅਤੇ ਨਾਮ ਨਾਲੋਂ ਟੁੱਟਿਆਂ ਜੀਵਾਂ ਦੀ ਸੋਚਣੀ, ਸਮਝ, ਖਿਆਲ, ਨਿਸ਼ਚੇ, ਸ਼ਰਧਾ, ਰੀਝਾਂ, ਆਸਾਂ, ਸਵਾਦ, ਕਰਮ, ਧਰਮ, ਕਿਰਿਆ ਅਥਵਾ ਜੀਵਨ ਦੇ ਸਾਰਿਆਂ ਪੱਖਾਂ ਵਿੱਚ ਅੰਤਰ ਜਾਂ ਫਰਕ ਹੁੰਦਾ ਹੈ। ਮਾਇਕੀ ਜੀਵਨ ਦੇ ਇਸ ਅੰਤਰ ਦੀ ਵਜ੍ਹਾ ਦੇ ਨਾਲ ਜੀਵਾਂ ਦਾ ਆਪਸ ਵਿੱਚ ਮਤਭੇਦ, ਵਾਦ ਵਿਵਾਦ, ਝਗੜੇ, ਲੜਾਈਆਂ, ਖੂਨ ਖਰਾਬੇ, ਜ਼ੁਲਮ ਹੋਣੇ ਲਾਜ਼ਮੀ ਹਨ, ਜਿਸ ਦਾ ਪ੍ਰਤੱਖ ਸਬੂਤ ਸਾਡੇ ਦਿਲਾਂ ਵਿੱਚ, ਘਰਾਂ ਵਿੱਚ, ਪਰਿਵਾਰਾਂ ਵਿੱਚ, ਸੰਬੰਧੀਆਂ ਵਿੱਚ, ਵਿੱਦਿਅਕ ਅਸਥਾਨਾਂ ਵਿੱਚ, ਧਾਰਮਿਕ ਅਸਥਾਨਾਂ ਵਿੱਚ, ਧਰਮਾਂ ਵਿੱਚ, ਸਰਕਾਰੀ ਮਹਿਕਮਿਆਂ ਵਿੱਚ, ਕੌਮਾਂ ਵਿੱਚ, ਦੇਸ਼ਾਂ ਵਿੱਚ, ਵਿਸ਼ਵ ਵਿੱਚ ਪ੍ਰਗਟ ਪਹਾਰੇ ਜਾਪਦਾ ਹੈ। ਦੂਜੇ ਲਫਜ਼ਾਂ ਵਿੱਚ, ਜਦ ਤਾਈਂ ਸਾਡੇ ਮਨ ਦਾ ਰੁੱਖ ਆਤਮਪ੍ਰਾਇਣ ਹੈ ਤਾਂ ਅਸੀਂ ਨਾਮ ਦੀ ਅਨਹਦ ਧੁਨੀ ਵਿੱਚ ਮਸਤ ਹੋ ਕੇ ਅਕਾਲ ਪੁਰਖ ਦੀ ਪ੍ਰੀਤ ਡੋਰੀ ਵਿੱਚ ਪਰੋਤੇ ਹੋਏ ਹੁੰਦੇ ਹਾਂ ਅਤੇ ਹੁਕਮ ਜਾਂ ਇਲਾਹੀ ਭਾਣੇ ਨਾਲ ਸੁਰ ਹੋਏ ਸੰਗੀਆਂ, ਸਾਥੀਆਂ, ਸਾਧਾਂ, ਸੰਤਾਂ, ਗੁਰਮੁਖ ਪਿਆਰਿਆਂ, ਮਹਾਂਪੁਰਖਾਂ ਦੀ ਸੰਗਤ ਵਿੱਚ ਅੰਮ੍ਰਿਤ ਭੋਜਨ ਜਾਂ ਨਾਮ ਦੀ ਸਾਂਝ, ਲੇਵਾ ਦੇਵੀ, ਵਣਜ ਵਪਾਰ, ਸੌਦਾ ਕਰਦੇ ਹਾਂ ਅਤੇ ਲਾਹਾ ਲੈ ਕੇ ਆਤਮਿਕ ਆਨੰਦ ਮਾਣਦੇ ਹਾਂ। ਜਦੋਂ ਤੱਕ ਸਾਡੇ ਮਨ ਦਾ ਰੁੱਖ ਆਤਮ ਪ੍ਰਾਇਣ ਹੁੰਦਾ ਹੈ, ਇਸ ਦੇ ਉਲਟ ਇਲਾਹੀ ਪ੍ਰੀਤ ਡੋਰੀ ਵਿੱਚੋਂ ਨਿਕਲ ਕੇ ਜਾਂ ਅਕਾਲ ਪੁਰਖ ਨੂੰ ਭੁੱਲ ਕੇ ਅਸੀਂ ਉੱਚੀ ਸੁੱਚੀ ਆਤਮਿਕ ਸਾਧ ਸੰਗਤ ਜਾਂ ਸਤਸੰਗਤ ਤੋਂ ਵਾਂਝੇ ਰਹਿੰਦੇ ਹਾਂ ਅਤੇ ਮਨਮੁੱਖ ਬਣ ਕੇ ਮਾਇਕੀ ਮੰਡਲ ਦੇ ਬਿਖਮ ਸੋਗ ਸਾਗਰ ਜਾਂ ਭੌਜਲ ਬਿਖਮ ਅਸਗਾਹ ਵਿੱਚ ਪਲਚ ਪਲਚ ਕੇ ਮਰਦੇ, ਜੰਮਦੇ ਅਤੇ ਨਰਕ ਭੋਗਦੇ ਹਾਂ। ਸਾਧ ਸੰਗਤ ਸਿਉਂ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੈ, ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ ਸੇ ਭਾਗਹੀਣ ਪਾਪੀ ਜਮ ਖਾਇਆ। ਮੋਹ ਰੋਗ ਸੋਗ ਤਨ ਬਾਧਿਓ ਬਹੁ ਜੋਨੀ ਭਰਮਾਈਐ, ਟਿਕ ਨਾ ਪਾਵੈ ਬਿਨ ਸਤਸੰਗਤ ਕਿਸ ਅੱਗੇ ਜਾਏ ਰੁਆਈਐ। ਹਾਂਜੀ, ਮਨਮੁੱਖ ਆਵੈ, ਮਨਮੁੱਖ ਜਾਵੈ, ਮਨਮੁੱਖ ਫਿਰ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁੱਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ। ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਹੋਣ ਕਰਕੇ ਜੀਵ ਦੀ ਚੇਤਨਤਾ ਜਾਂ ਅੰਤਸ਼ਕਰਨ ਦੀਆਂ ਗਹਿਰਾਈਆਂ ਵਿੱਚ ਪ੍ਰੀਤ ਪ੍ਰੇਮ ਪਿਆਰ ਦੀ ਖਿੱਚ ਅਣਜਾਣੇ ਹੀ ਗੁੱਝੇ ਤੌਰ 'ਤੇ ਪ੍ਰਵਿਰਤ ਹੈ। ਇਸ ਕਰਕੇ ਮਾਇਕੀ ਮੰਡਲ ਵਿੱਚ ਵੀ ਜੀਵਾਂ ਦੀ ਆਪਸ ਵਿੱਚ ਮਾਨਸਿਕ ਖਿੱਚ ਅਤੇ ਭਾਈਚਾਰਕ ਮੇਲਜੋਲ ਬਣਿਆ ਰਹਿੰਦਾ ਹੈ, ਜਿਸ ਨੂੰ ਮੋਹ ਆਖਿਆ ਜਾਂਦਾ ਹੈ। ਇਹ ਮੋਹ ਕਾਇਨਾਤ ਦੀਆਂ ਸਾਰੀਆਂ ਜੂਨਾਂ ਵਿੱਚ ਪ੍ਰਵਿਰਤ ਹੈ, ਇਸੇ ਕਰਕੇ ਜਾਨਵਰ ਅਤੇ ਪੰਛੀ ਆਦਿ ਟੋਲਿਆਂ ਜਾਂ ਡਾਰਾਂ ਵਿੱਚ ਰਹਿੰਦੇ ਹਨ ਅਤੇ ਇਨਸਾਨ ਪਰਿਵਾਰਾਂ ਵਿੱਚ, ਪਿੰਡਾਂ ਅਤੇ ਸ਼ਹਿਰਾਂ ਵਿੱਚ ਇਕੱਠੇ ਸਮਾਜ ਦੇ ਰੂਪ ਵਿੱਚ ਰਹਿੰਦੇ ਹਨ। ਕੁਰਬਾਨ ਕੀਤਾ ਤਿਸੇ ਬਿੱਟੋਂ ਜਿਨ ਮੋਹ ਮਿੱਠਾ ਲਾਇਆ, ਇਸ ਜੱਗ ਮੈਂ ਮੋਹ ਹੈ ਪਾਸਾਰਾ। ਆਤਮਿਕ ਮੰਡਲ ਦੀ ਪ੍ਰੀਤ ਪ੍ਰੇਮ ਪਿਆਰ ਦੀ ਖਿੱਚ ਜਾਂ ਪ੍ਰੀਤ ਦੂਰੀ ਵਿੱਚ अनंत प्रभु का भाख्या भाव अपार वाला सरूप प्रवृत्त होने करके ये सुखदाई आनंदमई ते बिस्मादी है। इस इलाही प्यार दी प्रम खेल नू खेलन वाले गुरमुख प्यारियां नू गुरमुख साध संगत भगत हरिजन आदि नावां दे नाल सन्मानिया गया है। इन्हां महापुरखां दे नाल संग करन, मेल जोल करन, सांझ करन, इन्हां दे नाल डेवा देवी करन जां वणज वपार करन नू गुरबाणी विच साध संगत या सत्संगत कहा गया है। आओ साजन संत मीत प्यारे, मिल गावें गुण अगम अपारे, सत्संगत मिलिए हर साधु, मिल संगत हर गुण गाए। संत है संग संत संभाखन, हर कीर्तन मन जागै, राम मोको हर जन मेल मन पावै, अम्यों अम्यों हर रस है मीठा, मिल संत जना मुख पावै। इस दे उल्ट नाम दियां प्रेम सपनावां तो टुटे हुए या अकाल पुरख तो बेमुख होए जीवां दे इकट्ठे होण या मेल जोल नूं साध संगत या सत्संगत नहीं कहा जा सकता, क्योंकि इस इकट्ठ या मेल जोल विच आत्मक प्रेम सपना डिवाइन लव फ्लाइट्स दी झलक या नाम दी पारस कला नहीं हुंदी। इलाही प्रेम सपना तो अनरंगे मनुखां दे इकट्ठ नूं साध संगत या सत्संगत कहना नावाजिब है, भुलेखा है। ऐसे नाम तो अनरंगे अथवा सखणे ते माया विच रंगे मनमुखां दे मेल नूं गुरबाणी विच इउं दर्साया होया है। सदा सहाई संत पेखें सदा हजूर, नाम बिहूनड़िया से मरन विसूर विसूर, मनमुखां केरी दोस्ती माया का संबंध, कबीर मारी मरो कुसंग की, केले नेट जो बेर, ओ झूलै ओ चीरिया साकत संग न हेर। उदाहरण के तौर पर मुरदा लोथां दे इकट्ठ विचों बदबू फैलती है, जो जिउंदे जीवां लई दुखदाई हुंदी है, असह हुंदी है। नाम या इलाही प्रेम सपना तो बगैर जीवां दी चेतनता आत्मलीन हो जाती है, नीवी हो जाती है, जिस कारण उन्हां दे मेल जोल अते व्यवहार विचों भी माइकी बदबू दी सड़ांद उपजदी है, जिस कारण उन्हां दे संगियां साथियां दे उत्ते मुरदियां दी सड़ांद वांग अत्यंत भैड़ा ते मारू असर पैंदा है। इत्थों ताईं कि उन्हां दे मोह प्यार दे विच भी मैं मेरी दी अंश हुंदी है। इसे करके माइकी प्यार या मोह नूं गुरबाणी विच इउं दर्साया होया है। जागत मैं झूठी देखी प्रीत, अपने ही सुख सों सब लागे, क्या दारा क्या मीत, रहा मेरो मेरो सब कहत है, हित सो बांध उचीत, माया मोह सब दुख है, खोटा ए वापारा राम, माया मोह सब कूड़ है, कूड़ो होए गया, होमें झगड़ा पायन झगड़ा है जग मोया, जिन्हें नाम विसारिया से होत देखे खे, पुत्र मित्र बिलास बनता टूटते ए नेह। गुरबाणी विच अकाल पुरख तो भुलिया ते बेमुख होए हुए जीवां नूं मुरदा कहा गया है। सतगुर जिनी ना सेवियो, शब्द ना कीतो विचार, अंतर ज्ञान ना आयो, मृतक है संसार। सो जीविया जिस मन वस्या सोए, नानक अवर न जीवै कोय, मृत कहिए नानका जे प्रीत नहीं भगवंत, हर बिसरत सोमूआ। इस तो स्पष्ट होया कि नाम या इलाही प्रेम सपना तो टुटे हुए जीव आत्मक तौर पर मुरदा होंदे हन, ते इन्हां मुरदियां दे आपस विच मेल मिलाप या संग विच भी मुरदेहान की बदबू निकलनी सुभाविक है। सारे विश्व विच जो शक साड़ा घिरना ईरखा द्वैत वैर विरोध झगड़े लड़ाइयाँ बदले का बोलबाला ते वरत वरतारा नज़र आ रहा है, ये सब इंसानी मुरदेहान की बदबू का प्रतिबिंब है, प्रगटावा है। यह विश्वासहीन नाम तो टुटे हुए मुरदा जीव खुद मोह माया के अगन सोग सागर विच सड़दे बढ़ते रहते हैं, ते जिस नाल भी यह संग या मेल करते हैं उसनों भी अपनी मोह माया की अग की ਚੁਆਤੀ ਲਾ ਦਿੰਦੇ ਹਨ। ਇਸ ਤਰ੍ਹਾਂ ਇਹਨਾਂ ਦੇ ਇਕੱਠ ਦੇ ਨਾਲ ਇਸ ਮਾਇਕੀ ਅਗਨ ਸੁੱਖ ਸਾਗਰ ਦੇ ਭਾਂਬੜ ਵਿੱਚ ਹੋਰ ਵਾਧਾ ਹੋ ਰਿਹਾ ਹੈ। ਪੂਰੇ ਗੁਰ ਕਾ ਹੁਕਮ ਨਾ ਮੰਨੈ ਉਹ ਮਨਮੁੱਖ ਅਗਿਆਨ ਮੁੱਠਾ ਬਿਖ ਮਾਇਆ, ਉਸ ਅੰਦਰ ਕੂੜ ਕੂੜੋ ਕਰ ਬੁੱਝੈ, ਅਣਹੋਂਦੇ ਝਗੜੇ ਦਏ ਉਸ ਦੇ ਗਲ ਪਾਇਆ, ਉਹ ਗਲ ਫਰੋਸੀ ਕਰੇ ਬਹੁਤ ਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ। ਉਹ ਘਰ ਘਰ ਹੰਢੈ ਜਿਉਂ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ। ਮਨਮੁੱਖ ਮਾਇਆ ਮੋਹ ਵਿਆਪੇ, ਦੂਜੇ ਭਾਏ ਮਨੂਆ ਥਿਰ ਨਾਹੇ, ਆਂਦਨ ਜਲਤ ਰਹੇ ਦਿਨ ਰਾਤੀ, ਹਉਮੈ ਖਪੇ ਖਪਾਹੇ, ਅੰਤਰ ਲੋਭ ਮਹਾਂ ਗੁਬਾਰਾ, ਤਿਨਕੇ ਨਿਕਟ ਨ ਕੋਈ ਜਾਹੇ। ਮਨਮੁੱਖ ਬੋਲੇ ਅੰਧਲੇ ਤਿਸਮੈ ਅਗਨੀ ਕਾ ਵਾਸ। ਅਸਲ ਵਿੱਚ ਧਾਰਮਿਕ ਅਸਥਾਨ, ਧਰਮਸ਼ਾਲਾਵਾਂ, ਡੇਰੇ, ਮੱਠ, ਦਰਗਾਹ ਅਤੇ ਠਾਠ ਆਦਿ ਪਵਿੱਤਰਤਾ, ਪ੍ਰੇਮ ਸਹਿਪਨਾ, ਮਾਨਸਿਕ ਠੰਡ, ਆਤਮਿਕ ਜੀਵਨ ਸੇਧ, ਹਰੀ ਕੀਰਤਨ, ਭਗਤੀ, ਨਾਮ ਅਭਿਆਸ ਆਦਿ ਦੈਵੀ ਗੁਣਾਂ ਦੇ ਕੇਂਦਰ ਹੋਣੇ ਚਾਹੀਦੇ ਹਨ। ਇਹ ਧਾਰਮਿਕ ਅਸਥਾਨ ਪਵਿੱਤਰਤਾ, ਪ੍ਰੇਮ ਸਹਿਪਨਾ, ਮਾਨਸਿਕ ਠੰਡ, ਆਤਮਿਕ ਜੀਵਨ ਸੇਧ, ਹਰੀ ਕੀਰਤਨ, ਭਗਤੀ, ਨਾਮ ਅਭਿਆਸ ਕਮਾਈ ਆਦਿ ਦੈਵੀ ਗੁਣਾਂ ਦੇ ਕੇਂਦਰ ਹੋਣੇ ਚਾਹੀਦੇ ਹਨ। ਪਰ ਬੜੀ ਨਿਰਾਸ਼ਤਾ ਅਤੇ ਦੁੱਖ ਦੀ ਗੱਲ ਹੈ ਕਿ ਇਹੋ ਜਿਹੇ ਪਵਿੱਤਰ ਆਤਮਕ ਕੇਂਦਰਾਂ ਨੂੰ ਵੀ ਨਾਮ ਤੋਂ ਟੁੱਟੇ ਹੋਏ ਅਖੌਤੀ ਧਰਮੀਆਂ ਨੇ ਆਪਣੀ ਅੰਦਰਲੀ ਮਾਨਸਿਕ ਅੱਗ ਜਾ ਲਾਈ ਹੈ ਅਤੇ ਉੱਥੇ ਵੀ ਈਰਖਾ, ਦੁਐਤ, ਤਸਬ, ਲੋਭ, ਕ੍ਰੋਧ, ਹੰਕਾਰ, ਡਰ, ਸਹਿਮ, ਅਸ਼ਾਂਤੀ, ਬੇਮੁਖਤਾ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਇਸ ਦਾ ਪ੍ਰਗਟਾਵਾ ਜ਼ਾਹਿਰਾ ਤੌਰ 'ਤੇ ਨਿਤਾ ਪ੍ਰਤੀ ਦੇਖਣ ਅਤੇ ਸੁਣਨ ਵਿੱਚ ਆ ਰਿਹਾ ਹੈ। ਅਸੀਂ ਆਪਣੀ ਅਗਿਆਨਤਾ ਅਤੇ ਬੇਮੁਖਤਾਈ ਵਿੱਚ ਨੀਵੀਆਂ ਰੁਚੀਆਂ, ਨੀਵੇਂ ਖਿਆਲ, ਪਾਰਟੀਬਾਜ਼ੀ, ਈਰਖਾ, ਦੁਐਤ, ਵੈਰ ਵਿਰੋਧ, ਨਿੱਜੀ ਸਵਾਰਥ, ਕੁਰਸੀ ਦੀ ਲਾਲਸਾ, ਚੌਧਰ ਦੀ ਭੁੱਖ, ਹਉਮੈ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਧਰਮ ਅਸਥਾਨਾਂ ਨੂੰ ਵੀ ਈਰਖਾ, ਦੁਐਤ ਦੇ ਅੱਡੇ, ਹਉਮੈ ਦਾ ਅਖਾੜਾ, ਕ੍ਰੋਧ ਦਾ ਖੇਤਰ, ਨਿੱਜੀ ਸਵਾਰਥ ਦਾ ਜ਼ਰੀਆ, ਮਾਇਕੀ ਲਾਭ, ਗੱਪ ਛੱਪ ਦਾ ਅਖਾੜਾ, ਨਿੰਦਾ ਚੁਗਲੀ ਦਾ ਕੇਂਦਰ, ਧੜੇਬਾਜ਼ੀ ਦਾ ਅੱਡਾ, ਖਿੱਚੋ ਤਾਣ ਦਾ ਕੇਂਦਰ ਜਾਂ ਬਦਲਾ ਲੈਣ ਦਾ ਜ਼ਰੀਆ ਬਣਾ ਛੱਡਿਆ ਹੈ ਧਰਮ ਅਸਥਾਨਾਂ ਨੂੰ। ਦੁੱਖਦਾਈ ਗੱਲ ਤਾਂ ਇਹ ਹੈ ਕਿ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਇਸ਼ਟ ਮੰਨਦੇ ਹਾਂ, ਗੁਰੂ ਮੰਨਦੇ ਹਾਂ, ਉਸ ਦੀ ਪਾਵਨ ਹਜ਼ੂਰੀ ਵਿੱਚ ਧਰਮ ਦੇ ਨਾਂ ਉੱਤੇ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਈਰਖਾ, ਦੁਐਤ, ਵੈਰ ਵਿਰੋਧ, ਲੋਭ, ਸਵਾਰਥ, ਕ੍ਰੋਧ ਅਤੇ ਹਉਮੈ ਦਾ ਖੁੱਲ੍ਹ ਮੁਖੁੱਲਾ ਪ੍ਰਗਟਾਵਾ ਕਰਦੇ ਰਹਿੰਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਆਪਣੇ ਧਰਮ ਦੀ ਗਿਲਾਨੀ ਦਾ ਇਸ਼ਤਿਹਾਰ ਆਪ ਹੀ ਪ੍ਰਸਤੁਤ ਕਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਮਾਨਸਿਕ ਗਿਲਾਨੀ ਜਾਂ ਅਗਨੀ ਦੀ ਚਿਣਗ ਆਪਣੇ ਨਾਲ ਧਰਮ ਅਸਥਾਨਾਂ ਵਿੱਚ ਲੈ ਜਾਂਦੇ ਹਾਂ ਅਤੇ ਇੱਕ ਦੂਜੇ ਨੂੰ ਚੁਆਤੀ ਲਾਈ ਜਾਂਦੇ ਹਾਂ। ਨਤੀਜੇ ਵਜੋਂ ਪਵਿੱਤਰ ਧਾਰਮਿਕ ਅਸਥਾਨਾਂ ਵਿੱਚ ਵੀ ਲੋਭ ਲਹਿਰ, ਤੂੰ ਤੂੰ ਮੈਂ, ਹਉਮੈ ਦੀਆਂ ਬੜਕਾਂ, ਧੜੇਬਾਜ਼ੀ, ਖਿੱਚੋ ਤਾਣ, ਤਾਨੇ ਮਿਹਣੇ, ਲੜਾਈਆਂ ਝਗੜੇ, ਖੂਨ ਖਰਾਬੇ, ਬਦਲੇ ਲੈਣੇ ਆਦਿ ਘਿਰਣਾ ਯੋਗ ਭਿਆਨਕ ਅਤੇ ਦੁੱਖਦਾਈ ਕਰਤੂਤਾਂ ਹੁੰਦੀਆਂ ਰਹਿੰਦੀਆਂ ਹਨ। ਸਾਡੀ ਧਾਰਮਿਕ ਗਿਲਾਨੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਉਂ ਵਰਣਨ ਕੀਤਾ ਹੈ, ਬਾਹਰ ਕੀ ਅਗਨ ਬੂਝਤ ਜਲ ਸਰ ਤੱਕ ਹੈ, ਨਾਉ ਮੈਂ ਜੋ ਆਗ ਲਾ ਕੇ ਕੈਸੇ ਕਹਿ ਬੁਝਾਈ ਹੈ, ਬਾਹਰ ਸੇ ਭਾਗ ਓਟ ਲੀਜੀਏ ਤੇ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਐ, ਚੋਰਨ ਕੇ ਤਰਾਸ ਜਾਏ ਸ਼ਰਨ ਰਿੰਦ ਗਹਿ, ਮਾਰੇ ਮਹੀਂ ਪਤ ਜੀਓ ਕੈਸੇ ਕਹਿ ਬਚਾਈਐ, ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਤਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈ ਹੈ। ਅਫਸੋਸ ਦੀ ਗੱਲ ਹੈ ਕਿ ਇਹ ਧਾਰਮਿਕ ਗਿਲਾਨੀ ਦਾ ਪ੍ਰਗਟਾਵਾ ਸਤਸੰਗ ਜਾਂ ਸਾਧ ਸੰਗਤ ਦੀ ਆੜ ਵਿੱਚ ਕੀਤਾ ਜਾਂਦਾ ਹੈ। ਇਸ ਧਾਰਮਿਕ ਗਿਲਾਨੀ ਦੇ ਪ੍ਰਗਟਾਵੇ ਨੂੰ ਸਤਸੰਗਤ ਜਾਂ ਸਾਧ ਸੰਗਤ ਦਾ ਨਾਂ ਦੇਣਾ ਸਾਡੀ ਅਗਿਆਨਤਾ ਹੈ, ਸਾਡੀ ਭੁੱਲ ਹੈ। ਅਸੀਂ ਬਾਹਰਮੁਖੀ ਧਰਮ ਦੇ ਦੀਰਘ ਭਰਮ ਭੁਲੇਖੇ ਵਿੱਚ ਅਵੇਸਲੇ, ਬੇਪਰਵਾਹ, ਅਣਜਾਣ, ਅਗਿਆਨੀ, ਸੰਤੁਸ਼ਟ ਹੋ ਕੇ ਅਤੇ ਭਲੇ ਭਲੇਰੇ ਬਣ ਕੇ ਸੱਚੀ ਸੁੱਚੀ ਇਲਾਹੀ ਰੰਗ ਵਾਲੀ ਆਤਮਕ ਰਸ ਵਾਲੀ, ਚੁੱਪ ਪ੍ਰੀਤ ਵਾਲੀ, ਪ੍ਰੀਤ ਡੋਰੀ ਵਾਲੀ, ਪਿਆਰ ਵਲਵਲਿਆਂ ਵਾਲੀ, ਪ੍ਰੇਮ ਸਪਨਾ ਵਾਲੀ, ਰੁਣ ਚੁਣ ਵਾਲੀ, ਅਨਹਦ ਧੁਨੀ ਵਾਲੀ, ਆਤਮਕ ਜੀਵਨ ਵਾਲੀ, ਜਿਉਂਦੀ ਜਾਗਦੀ, ਆਤਮਕ ਛੋਹ ਵਾਲੀ, ਆਤਮਕ ਖਿੱਚ ਵਾਲੀ, ਨਾਮ ਵਾਲੀ ਸਤਸੰਗਤ ਅਥਵਾ ਸਾਧ ਸੰਗਤ ਦੇ ਅੰਤਰ ਆਤਮਕ ਮਾਰਗ ਦੀ ਪਿਰਮ ਖੇਲ ਤੋਂ ਵਾਂਝੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਸਾਡੇ ਅਖੌਤੀ ਧਰਮ ਪ੍ਰਚਾਰਕ ਅਤੇ ਧਰਮ ਦੇ ਠੇਕੇਦਾਰ ਭੋਲੇ ਭਾਲੇ ਹੁਣ ਹਾਰ ਜਗਿਆਸੂਆਂ ਨੂੰ ਬਾਹਰਮੁਖੀ ਫੋਕੇ ਕਰਮ ਕਾਂਡਾਂ ਵਿੱਚ ਹੀ ਪਰਚਾਈ ਰੱਖਦੇ ਹਨ, ਰਸਾਈ ਰੱਖਦੇ ਹਨ। ਮੂਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੇ ਨਾਹੀਂ। ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੇ ਇਹ ਵਿਦ, ਜੇ ਲੱਖ ਯਤਨ ਕਰਾਏ। ਹਟ ਨਿਗ੍ਰਹਿ ਕਰ ਕਾਇਆ ਛੀਜੈ, ਵਰਤ ਤਪਨ ਕਰ ਮਨ ਨਹੀਂ ਪੀਜੇ। ਇਹ ਤਾਂ ਨਿਰੀਪੁਰੀ ਜ਼ਾਹਿਰਾ ਕੁਸੰਗਤ ਹੈ, ਜਿਸ ਨੂੰ ਸਤਸੰਗ ਕਹਿਣਾ ਸਤਸੰਗਤ ਜਾਂ ਸਾਧ ਸੰਗਤ ਲਫਜ਼ਾਂ ਦੀ ਨਿਰਾਦਰੀ ਹੈ। ਸਾਡੇ ਸਮੁੱਚੇ ਜੀਵਨ ਜਾਂ ਸ਼ਖਸੀਅਤ ਨੂੰ ਰੰਗਣ, ਢਾਲਣ, ਘੜਨ, ਬਦਲਣ ਅਤੇ ਬਣਾਉਣ ਦਾ ਇੱਕੋ ਇੱਕ ਸਾਧਨ ਜਾਂ ਜ਼ਰੀਆ ਹੈ ਸੰਗਤ। ਦੂਜੇ ਲਫਜ਼ਾਂ ਵਿੱਚ ਸੰਗਤ ਹੀ ਸਾਡੇ ਜੀਵਨ ਨੂੰ ਸੁਖਦਾਈ ਜਾਂ ਦੁਖਦਾਈ, ਕਾਮਯਾਬ ਜਾਂ ਨਿਸਫਲ, ਨੇਕ ਜਾਂ ਬਦ, ਪਰਮਾਰਥੀ ਜਾਂ ਮਾਇਕੀ, ਆਤਮ ਪ੍ਰਾਣ ਜਾਂ ਮਾਇਆ ਪ੍ਰਾਣ, ਸ਼ਾਂਤ ਜਾਂ ਅਸ਼ਾਂਤ, ਪ੍ਰੇਮਮਈ ਜਾਂ ਫੋਕਾ, ਚੜ੍ਹਦੀਆਂ ਕਲਾਂ ਵਾਲਾ ਜਾਂ ਢਹਿੰਦੀਆਂ ਕਲਾਂ ਵਾਲਾ, ਮੁਕਤੀ ਜਾਂ ਬੰਧਨ, ਸੁਰਗ ਜਾਂ ਨਰਕ, ਚਰਨ ਸ਼ਰਨ ਜਾਂ ਜਮਾਂ ਦੇ ਬਸ, ਨਾਮ ਦੀ ਠੰਡ ਜਾਂ ਮਾਇਕੀ ਅਗਨ, ਆਤਮ ਗਿਆਨ ਜਾਂ ਭਰਮ ਭੁਲਾਵਾ, ਪ੍ਰੇਮ ਸਪਨਾ ਜਾਂ ਈਰਖਾ ਦੀ ਸਾੜ, ਤੂੰ ਹੀ ਤੂੰ ਜਾਂ ਮੈਂ ਮੇਰੀ, ਗੁਰਮੁਖ ਜਾਂ ਮਨਮੁਖ, ਆਸਤਕ ਜਾਂ ਨਾਸਤਕ ਆਦਿ ਬਣਾਉਣ, ਬਦਲਣ ਅਤੇ ਢਾਲਣ ਦੇ ਸਮਰੱਥ ਹੈ ਸੰਗਤ। ਕਬੀਰ, ਮਨ ਪੰਖੀ ਭਇਓ ਉੱਡ ਉੱਡ ਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਕਹੂ ਦਸ਼ਾ ਕੇ ਪਵਨ ਗਵਨ ਕੇ ਵਰਖਾ ਹੈ, ਕਹੂ ਦਸ਼ਾ ਕੋ ਪਵਨ ਬਾਦਲ ਬਿਲਾਤ ਹੈ, ਕਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਹੂ ਜਲ ਪਾਨ ਵਿਆਪੈ ਬਿਰਥਾ ਬਿਲਾਤ ਹੈ, ਕਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ, ਕਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਹੂ ਕੀ ਸੰਗਤ ਮਿਲ ਜੰਮਪੁਰ ਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।